ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ, ਬੇਦਨ ਸਤਿਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ, ਰਹਾਉ ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ, ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾਇਆ ਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ, ਵਹ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਇਕੇਲਾ, ਵਾਹ ਵਾਹ ਗੋਬਿੰਦ ਸਿੰਘ, ਦਸਾਂ ਪਾਤਸ਼ਾਹੀਆਂ ਦੇ ਪ੍ਰਕਾਸ਼ ਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਕਿ ਇਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ ਹੈ, ਉਸ ਦੀ ਵਿਚਾਰ ਸਰਵਣ ਕਰਨ ਲਈ ਪਹੁੰਚੇ ਹੋ। ਅੱਜ ਦਾ ਸ੍ਰੀ ਮੁੱਖ ਵਾਕ 626 ਅੰਗ ਉੱਪਰ ਸੋਠ ਰਾਗ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਔਰ ਇਸ ਸ਼ਬਦ ਵਿੱਚ ਜਿੱਥੇ ਅਧਿਆਤਮਕ ਅਵਸਥਾ ਦਾ ਉਪਦੇਸ਼ ਹੈ, ਜਿਸ ਦੇ ਅੰਦਰੋਂ ਵਿਕਾਰਾਂ ਦੀ ਤਪਸ਼ ਗੁਰੂ ਦੀ ਕਿਰਪਾ ਨਾਲ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਜਿਸ ਮਨੁੱਖ ਦੇ ਹਿਰਦੇ ਵਿੱਚੋਂ ਵਿਕਾਰਾਂ ਦਾ ਬੁਖਾਰ ਲੈ ਗਿਆ, ਵਿਕਾਰਾਂ ਦਾ ਤਾਪ ਨਿਕਲ ਗਿਆ, ਟੁੱਟ ਗਿਆ ਹੈ, ਵਿਕਾਰ ਖਤਮ ਹੋ ਗਏ ਨੇ, ਉਹਦੇ ਅੰਦਰ ਇੱਕ ਲਗਾਤਾਰ ਦਿਨ ਰਾਤ ਆਪਣੇ ਆਪ ਵੱਜ ਰਿਹਾ ਸਾਜ ਜੋ ਬਿਨਾਂ ਵਜਾਉਣ ਤੋਂ ਹੀ ਹੈ ਔਰ ਰਸਦਾਇਕ ਆਨੰਦਦਾਇਕ ਇੱਕ ਸੰਗੀਤ ਹੈ, ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਹ ਵੱਜ ਰਿਹਾ ਹੈ ਔਰ ਇਸ ਖੁਸ਼ੀ ਦੇ ਸਦਕਾ ਹੀ ਸਾਰੇ ਸੁੱਖ ਪਰਮਾਤਮਾ ਨੇ ਉਸ ਗੁਰਮੁਖ ਨੂੰ ਦਿੱਤੇ ਨੇ, ਆਪ ਹੀ ਰਹਿਮਤ ਕਰਕੇ ਬਖਸ਼ਿਸ਼ ਕਰ ਦਿੱਤੀ ਹੈ ਜਿਹਦੇ ਅੰਦਰ ਇਹ ਨਾਮ ਦੀ ਦਾਤ ਟਿਕੀ, ਉਹਦੀ ਵੇਦਨ, ਉਹਦਾ ਦੁੱਖ, ਉਹਦੀ ਈਰਖਾ ਸਤਿਗੁਰੂ ਨੇ ਕਿਰਪਾ ਕਰਕੇ ਅੰਦਰੋਂ ਆਪ ਹੀ ਕੱਢ ਦਿੱਤੀ। ਇਸ ਅਵਸਥਾ ਦੇ ਵਿੱਚ ਸਾਰੇ ਹੀ ਸਿੱਖ, ਸਾਰੇ ਹੀ ਸੰਤ ਜਨ ਗੁਰਮੁਖ ਅੰਦਰੋਂ ਖਿੜ ਗਏ, ਉਹਨਾਂ ਦੇ ਅੰਦਰ ਬਸੰਤ ਆ ਗਏ। ਇਹ ਦਾਤ ਕਿੱਥੋਂ ਮਿਲੀ? ਇਹ ਨਾਮ ਨੂੰ ਧਿਆ ਕੇ ਹੁਣ ਉਹਨਾਂ ਦੀ ਪਹੁੰਚ ਪ੍ਰਭੂ ਦਰ ਤੇ, ਗੁਰੂ ਦਰ ਤੇ ਹੈ। ਜੋ ਮੰਗਦੇ ਨੇ ਉਹ ਮਿਲਦਾ ਹੈ ਔਰ ਪਰਮਾਤਮਾ ਆਪ ਤਰੁੱਠ ਕੇ ਆਪਣੇ ਸੰਤ ਜਨਾਂ ਨੂੰ ਲੋਕ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਦਾ ਹੈ। ਇਸ ਢੰਗ ਦੇ ਨਾਲ ਇੱਥੋਂ ਤੱਕ ਅਧਿਆਤਮਕ ਉਪਦੇਸ਼ ਹੈ, ਪਰ ਇਹ ਸ਼ਬਦ ਇਤਿਹਾਸ ਨਾਲ ਵੀ ਸੰਬੰਧ ਰੱਖਦਾ ਹੈ। ਅਖੀਰਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਬਾਲ ਸਰੂਪ ਦਾ ਨਾਂ ਲੈ ਕੇ ਕਿਹਾ, ਜਿਨ੍ਹਾਂ ਨੂੰ ਸਰੀਰਕ ਖੇਚਲ ਵਾਪਰੀ ਸੀ, ਸਰੀਰਕ ਤਾਪ ਚੜ੍ਹਿਆ ਸੀ, ਅਤੇ ਉਹ ਜਦੋਂ ਅਰਦਾਸ ਕੀਤੀ ਉਤਰ ਗਿਆ। ਸ਼ੁਕਰਾਨੇ ਵਜੋਂ ਇਹ ਸ਼ਬਦ ਉਚਾਰ ਰਹੇ ਨੇ ਕਿ ਹਰਗੋਬਿੰਦ ਜੀ ਨੂੰ ਪ੍ਰਭੂ ਨੇ ਰੱਖ ਲਿਆ ਹੈ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਬਚਨ ਆਪਣੀ ਰਸਨਾ ਤੋਂ ਸਦਕਾਲੀ ਅਟਲ ਸੱਚਾ ਬਚਨ ਉਚਾਰਨ ਕਰ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੁਝ ਕੁ ਸ਼ਬਦ ਇਤਿਹਾਸ ਨਾਲ ਸੰਬੰਧ ਰੱਖਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 94 ਜਿਹੇ ਸ਼ਬਦ ਨੇ ਜਿਹੜੇ ਇਤਿਹਾਸ ਨਾਲ ਵੀ ਸੰਬੰਧ ਰੱਖਦੇ ਨੇ। ਇਸ ਕਰਕੇ ਕਈ ਵਾਰੀ ਅਣਜਾਣ ਪੁਣੇ ਵਿੱਚ ਕੁਝ ਲੋਕ ਇਹ ਗੱਲ ਕਹਿ ਦਿੰਦੇ ਨੇ, ਅਸੀਂ ਇਤਿਹਾਸ ਨੂੰ ਨਹੀਂ ਮੰਨਦੇ, ਅਸੀਂ ਗੁਰਬਾਣੀ ਨੂੰ ਮੰਨਦੇ ਹਾਂ। ਅਸਲ ਵਿੱਚ ਉਹਨਾਂ ਨੇ ਗੁਰਬਾਣੀ ਪੜ੍ਹੀ ਹੋਈ ਨਹੀਂ। ਜੇ ਪੜ੍ਹਿਆ ਹੁੰਦਾ ਤਾਂ ਭਗਤ ਨਾਮਦੇਵ ਜੀ ਦੇ ਸ਼ਬਦ ਪੜ੍ਹ ਲੈਂਦੇ। ਸੁਲਤਾਨ ਨਾਲ ਜਿਹੜੀ ਉਹਨਾਂ ਦੀ ਵਾਰਤਾ ਹੋਈ ਹੈ ਅਤੇ ਉਹਨੇ ਕਿਹਾ ਮਰੀ ਹੋਈ ਗਾਂ ਜਵਾ ਦਿਓ। ਜਾਂ ਜਿਹੜੇ ਲੋਕ ਕਹਿੰਦੇ ਨੇ ਗੁਰੂ ਘਰ ਵਿੱਚ ਕਰਾਮਾਤ ਨਾਮ ਦੀ ਕੋਈ ਚੀਜ਼ ਨਹੀਂ, ਉਹਨਾਂ ਨੇ ਨਾ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਪੜ੍ਹਿਆ ਕਿ ਸੁਲਤਾਨ ਪੁੱਛੇ ਸੁਣਬੇ ਨਾਮਾ ਦੇਖੋ ਰਾਮ ਤੁਮਾਰੇ ਕਾਮਾ, ਨਾ ਉਹਨਾਂ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹਿਆ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਿੰਨੇ ਸ਼ਬਦ ਨੇ, ਮੈਂ ਇਸ ਪਾਸੇ ਨਾ ਤੁਰਾਂ ਕਿਉਂਕਿ ਅੱਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਰਦ ਅਗੰਬੜੇ ਦਾ ਪ੍ਰਕਾਸ਼ 350 ਪ੍ਰਕਾਸ਼ ਗੁਰਪੁਰਬ ਹੈ। ਅੱਜ ਤੋਂ 350 ਸਾਲ ਪਹਿਲਾਂ ਸੱਚੇ ਪਾਤਸ਼ਾਹ ਨੇ ਇਸ ਜ਼ਮੀਨ 'ਤੇ ਆਪਣੇ ਪੈਰ ਰੱਖੇ, ਇੱਥੇ ਜਨਮ ਲਿਆ, ਇੱਥੇ ਬਖਸ਼ਾਂ ਵਰਤਾਈਆਂ। ਸਤਿਗੁਰੂ ਜੀ ਦੇ ਚਰਨ ਥੋੜ੍ਹੇ ਜਿਹੇ ਪਰਸੀਏ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਔਰ ਸ਼ਬਦ ਜੋ ਹੈ ਆਪਾਂ ਅਖੀਰ 'ਤੇ ਜਾ ਕੇ ਇਹਦੇ ਅਰਥ ਕਰਾਂਗੇ। ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੀ ਬਖਸ਼ਿਸ਼ ਵੰਡਣ ਵਾਸਤੇ 10 ਜਾਮੇ ਧਾਰੇ ਨੇ, ਅਤੇ ਸਾਹਿਬ ਧੰਨ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਦਾ ਅੱਜ ਪ੍ਰਕਾਸ਼ ਹੈ। ਇੱਕ ਵਾਰੀ ਆਪਣਾ ਮਨ ਜਿੱਥੇ ਉਹਨਾਂ ਨੇ ਆਪ ਆਪਣੀ ਕਲਮ ਨਾਲ ਲਿਖਿਆ, ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਇਓ। ਇੱਕੋ ਹੀ ਅਵਤਾਰ ਹੈ ਇਸ ਜ਼ਮੀਨ 'ਤੇ ਜਿਹਨੇ ਆਪਣੀ ਜ਼ਿੰਦਗੀ ਆਪਣਾ ਜਨਮ ਅਤੇ ਜਨਮ ਤੋਂ ਪਹਿਲਾਂ ਦੀ ਘਟਨਾ ਲਿਖੀ, ਜਨਮ ਤੋਂ ਪਹਿਲਾਂ ਦੀ, ਹੋਰ ਕਿਤੇ ਨਹੀਂ ਮਿਲਦਾ। ਵੈਸੇ ਤਾਂ ਸਤਿਗੁਰੂ ਜੀ ਦੇ ਸਾਰੇ ਹੀ ਜੀਵਨ ਦੇ ਕਾਰਨਾਮੇ ਹੀ ਬੜੇ ਅਲੌਕਿਕ ਨੇ। ਅਲੌਕਿਕ ਦਾ ਮਤਲਬ ਜਿਹੜੇ ਪਹਿਲਾਂ ਨਹੀਂ ਹੋਏ, ਜਿਹੜੇ ਲੋਕਾਂ ਵਿੱਚ ਨਹੀਂ ਹੋਏ, ਲੋਕਾਂ ਤੋਂ ਪਾਰ ਨੇ। ਉਹਨਾਂ ਦਾ ਜਨਮ ਵੀ ਇੱਕ ਬੜਾ ਅਜੀਬ ਅਵਸਥਾ ਵਿੱਚ ਹੋਇਆ। ਥੋੜ੍ਹਾ ਜਿਹਾ ਆਪਾਂ ਪਿੱਛੋਂ ਲਈਏ ਕਿ ਜਨਮ ਕਿਵੇਂ ਹੋਇਆ, ਉਹਦੇ ਕਈ ਕਾਰਨ ਹੁੰਦੇ ਨੇ, ਕਿੰਨੇ ਕਾਰਨ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੀ ਪੀਰੀ ਦੇ ਮਾਲਕ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਾਦਾ ਗੁਰੂ ਨੇ, ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਿਤਾ ਨੇ, ਮਾਤਾ ਨਾਨਕੀ ਜੀ ਆਪ ਜੀ ਦੀ ਦਾਦੀ ਲੱਗਦੀ। ਅਤੇ ਜਿਸ ਵਕਤ ਇਹ ਪ੍ਰਕਾਸ਼ ਕਿਵੇਂ ਹੋਇਆ, ਜਨਮ ਕਿਉਂ ਹੋਇਆ, ਕਿਉਂਕਿ ਮਹਾਰਾਜ ਨੇ ਦੋ ਗੱਲਾਂ ਕਹੀਆਂ ਨੇ ਬਚਿੱਤਰ ਨਾਟਕ ਵਿੱਚ। ਇਹ ਬਾਣੀ ਦਾ ਨਾਂ ਹੀ ਬੜਾ ਉਹਨਾਂ ਨੇ ਅਜੀਬ ਲਿਖ ਦਿੱਤਾ। ਜਦੋਂ ਉਹਨਾਂ ਨੂੰ ਕਿਸੇ ਪੁੱਛਿਆ ਕਿ ਸੰਸਾਰ ਕੀ ਹੈ, ਮਹਾਰਾਜ ਨੇ ਕਿਹਾ ਨਾਟਕ। ਨਾਟਕ ਦਾ ਮਤਲਬ ਕੀ ਹੁੰਦਾ ਹੈ, ਕਹਿੰਦੇ ਇਕੱਲਾ ਨਾਟਕ ਨਹੀਂ ਬਚਿੱਤਰ ਨਾਟਕ। ਬਚਿੱਤਰ ਦਾ ਮਤਲਬ ਹੈਰਾਨ ਕਰ ਦੇਣ ਵਾਲਾ, ਇਹ ਨਾਟਕ ਬੜਾ ਹੈਰਾਨ ਕਰ ਦੇਣ ਵਾਲਾ। ਪੁੱਛਿਆ ਜੀ ਨਾਟਕ ਕਿਉਂ ਹੈ, ਕਹਿੰਦੇ ਨਾਟਕ ਇਸ ਕਰਕੇ ਹੈ ਇੱਥੇ ਹਰ ਇੱਕ ਬੰਦਾ ਜੋ ਉਹਨੂੰ ਰੱਬ ਵੱਲੋਂ ਇੱਥੇ ਨਾਟਕ ਖੇਡਣ ਵਾਸਤੇ ਥਾਂ ਮਿਲੀ ਹੈ, ਆਪੋ ਆਪਣੇ ਥਾਂ 'ਤੇ ਹਰ ਇੱਕ ਖੇਡੀ ਜਾਂਦਾ। ਹਰ ਇੱਕ ਕੋਈ ਪਤੀ ਬਣਿਆ ਉਹ ਪਤੀ ਦਾ ਨਾਟਕ ਕਰੀ ਜਾਂਦਾ, ਕੋਈ ਪਤਨੀ ਬਣੀ ਉਹ ਪਤਨੀ ਦਾ ਨਾਟਕ ਕਰੀ ਜਾਂਦੀ, ਕੋਈ ਪੁੱਤਰ ਦਾ ਨਾਟਕ ਕਰਦਾ, ਕੋਈ ਪਿਤਾ ਦਾ ਕਰਦਾ, ਇਹ ਨਾਟਕ ਹੈ। ਪਰ ਮਹਾਰਾਜ ਨੇ ਕਿਹਾ ਹੈ ਬੜਾ ਵਿਚਿੱਤਰ। ਵਿਚਿੱਤਰ ਕਿਉਂ ਹੈ, ਕਹਿੰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਨਾਟਕ ਖੇਡ ਰਹੇ ਹਾਂ, ਉਹ ਇਹਨੂੰ ਸੱਚਾ ਸਮਝ ਲੈਂਦੇ ਨੇ। ਇਹ ਸਭ ਤੋਂ ਹੈਰਾਨੀ ਕਰ ਦੇਣ ਵਾਲਾ ਇਹ ਨਾਟਕ ਹੈ ਸੰਸਾਰ। ਇਹਨੂੰ ਮਹਾਰਾਜ ਨੇ ਨਾਟਕ ਕਿਹਾ, ਤਮਾਸ਼ਾ ਕਿਹਾ। ਜਦੋਂ ਕਿਸੇ ਨੇ ਪਿਆਰ ਵਿੱਚ ਪੁੱਛਿਆ ਤੇ ਸਾਹਿਬ ਨੇ ਬਚਨ ਕੀਤੇ ਨੇ, ਮੇਰਾ ਇੱਥੇ ਆਉਣ ਨੂੰ ਚਿੱਤ ਨਹੀਂ ਸੀ ਕਰਦਾ ਇਸ ਸੰਸਾਰ ਦੇ ਵਿੱਚ। ਇਹ ਬੜੇ ਵਿਲੱਖਣ ਸ਼ਬਦ ਨੇ, ਇਹਨਾਂ ਨੂੰ ਥੋੜ੍ਹਾ ਜਿਹਾ ਬੁੱਧੀ ਤੋਂ ਪਾਰ ਜਾ ਕੇ ਸੁਣਨ ਦੀ ਕੋਸ਼ਿਸ਼ ਕਰਨੀ, ਕਿਉਂਕਿ ਬੁੱਧੀ ਦਾ ਅੱਧਾ ਹਿੱਸਾ ਸੰਸਾਰਕ ਹੈ, ਉਦੋਂ ਉਹ ਮਤ ਹੁੰਦੀ ਹੈ, ਉਦੋਂ ਬੁੱਧੀ ਹੁੰਦੀ ਹੈ। ਪਰ ਜਦੋਂ ਬੁੱਧੀ ਸ਼ਬਦ ਨਾਲ ਜੁੜਦੀ, ਉਦੋਂ ਬੁੱਧੀ ਇਕੱਲੀ ਬੁੱਧੀ ਨਹੀਂ ਰਹਿੰਦੀ, ਉਦੋਂ ਵਿਵੇਕ ਬੁੱਧੀ ਹੋ ਜਾਂਦੀ ਹੈ। ਉਦੋਂ ਉਹ ਵੀ ਐਕਸਪੀਰੀਅੰਸ, ਉਹ ਵੀ ਤਜਰਬੇ ਉਹਦੀ ਪਕੜ ਵਿੱਚ ਆਉਣ ਲੱਗ ਪੈਂਦੇ ਨੇ, ਜਿਹੜੇ ਸੰਸਾਰ ਦੇ ਵਿੱਚ ਪਰੂਫ ਤੋਂ ਰਹਿਤ ਹੁੰਦੇ ਨੇ, ਸਬੂਤਾਂ ਤੋਂ ਰਹਿਤ ਹੁੰਦੇ ਨੇ। ਉਹਦਾ ਕੋਈ ਸਬੂਤ ਨਹੀਂ ਮਿਲਦਾ। ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਬਚਨ ਨੇ ਜਿਨ੍ਹਾਂ ਦਾ ਕੋਈ ਪਰੂਫ ਨਹੀਂ ਮਿਲਦਾ। ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਦਿੰਦਾ, ਕਿਉਂਕਿ ਬੜੇ ਲੋਕ ਇਹਦੇ 'ਤੇ ਅੱਜ ਕੱਲ੍ਹ ਤਰਕਵਾਦੀ ਨੇ, ਸ਼ੰਕਾ ਕਰਦੇ ਨੇ। ਉਹ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤਪ ਸਾਧਤ ਪ੍ਰਭ ਮੋਹੇ ਪਠਾਇਓ ਬੁਲਾਇਓ, ਇਮ ਕਹਿ ਕੇ ਇਹ ਲੋਕ ਪਠਾਇਓ, ਰੱਬ ਨੇ ਮੈਨੂੰ ਸੱਦਿਆ, ਕਹਿੰਦੇ ਅਸੀਂ ਨਾਂਹ ਕਰ ਦਿੱਤੀ। ਇੱਥੋਂ ਤੱਕ ਵੀ ਕਿਹਾ ਕਿ ਸਿਰ ਨੀਵਾਂ ਕੀਤਾ, ਮੱਥਾ ਟੇਕਿਆ। ਜਦੋਂ ਅਕਾਲ ਪੁਰਖ ਨੇ ਕਿਹਾ ਵੀ ਤੁਸੀਂ ਜਾਓ, ਤੇ ਸਾਹਿਬ ਕਹਿੰਦੇ ਨੇ ਚਿੱਤ ਨਾ ਭਇਓ ਹਮਰੋ ਆਵਣ ਕਹਿ। ਇੱਥੇ ਦੁਨੀਆਂ ਵਿੱਚ ਆਉਣ ਨੂੰ ਸਾਡਾ ਚਿੱਤ ਨਹੀਂ ਸੀ ਕਰਦਾ। ਕਿਉਂ ਨਹੀਂ ਸੀ ਕਰਦਾ? ਕਹਿੰਦੇ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਪ੍ਰਭੂ ਦੇ ਚਰਨਾਂ ਵਿੱਚ ਸਾਡੀ ਸੁਰਤੀ ਚੁੱਭੀ ਹੋਈ ਸੀ, ਲੱਗੀ ਹੋਈ ਸੀ। ਫਿਰ ਕਹਿੰਦੇ ਰੱਬ ਨੇ ਸਾਨੂੰ ਸਮਝਾਇਆ, ਫਿਰ ਅਸੀਂ ਸਿਰ ਨੀਵਾਂ ਕਰਕੇ ਇੱਕ ਬੇਨਤੀ ਕੀਤੀ, ਇੱਕ ਅਰਦਾਸ ਕੀਤੀ। ਕਹਿਣ ਲੱਗੇ ਹੇ ਰੱਬਾ, ਜੇ ਭੇਜਣ ਲੱਗਾ ਤੇ ਮੈਂ ਉੱਥੇ ਚੁੱਪ ਕਰਕੇ ਨਹੀਂ ਬਹਿਣਾ, ਜਿਹੜੀ ਸੱਚਾਈ ਮੇਰੇ ਅੱਗੇ ਆ ਗਈ ਮੈਂ ਕਹਿ ਦੇਣੀ। ਮੈਂ ਸੱਚ ਨੂੰ ਪ੍ਰਗਟ ਕਰਨਾ, ਧਰਮ ਨੂੰ ਪ੍ਰਗਟ ਕਰਨਾ, ਕਿਉਂਕਿ ਅਕਾਲ ਪੁਰਖ ਵੱਲੋਂ ਉਪਦੇਸ਼ ਵੀ ਇਹ ਸੀ ਕਿ ਜਾਏ ਤਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਔਰ ਲੋਕ ਜਿਹੜੇ ਕਬੁੱਧੀ ਵਿੱਚ ਪਏ ਹੋਏ ਸਨ, ਕੋਈ ਕਿਸੇ ਚੀਜ਼ ਦੀ ਪੂਜਾ ਕਰੀ ਜਾਂਦਾ ਸੀ, ਕੋਈ ਪਿੱਪਲਾਂ ਦੀ ਪੂਜਾ ਕਰੀ ਜਾਂਦਾ ਸੀ, ਕੋਈ ਮੱਠਾਂ ਦੀ ਪੂਜਾ ਕਰੀ ਜਾਂਦਾ ਸੀ, ਕੋਈ ਕਬਰਾਂ ਦੀ, ਕੋਈ ਮਰਿਆਂ ਨੂੰ ਪੂਜੀ ਜਾਂਦਾ ਸੀ। ਆਹ ਸਵਈਏ ਪੜ੍ਹਦੇ ਹਾਂ ਨਾ, ਤੀਸਰੀ ਬਾਣੀ ਨਿਤਨੇਮ, ਉਹਦੇ ਵਿੱਚ ਮਹਾਰਾਜ ਸੰਸਾਰ ਦੀ ਭੇਡਾ ਚਾਲ 33 ਸਵਈਏ ਉਹਨਾਂ ਦੇ ਪੂਰੇ ਪਖੰਡ ਨੂੰ ਤੋੜਦੇ ਨੇ, ਜਿਹਦੇ ਵੀ ਸੱਚੇ ਪਾਤਸ਼ਾਹ ਕਹਿੰਦੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਬਕ ਧਿਆਨ ਲਗਾਇਓ। ਬੜੇ ਉਦੋਂ ਬਗਲਿਆਂ ਵਾਂਗੂ ਅੱਖਾਂ ਮੀਟ ਕੇ ਬੈਠੇ ਸਨ। ਮਹਾਰਾਜ ਕਹਿੰਦੇ ਤੁਸੀਂ ਤੇ ਸਮਾਧੀਆਂ ਲਾ ਕੇ ਬੈਠੇ ਹੋ, ਤੇ ਤੁਹਾਡੀ ਇਸ ਕਮਜ਼ੋਰੀ ਦਾ ਫਾਇਦਾ ਲੋਕ ਤੁਹਾਡੇ ਮੰਦਰ ਢਾ ਕੇ ਲਈ ਜਾਂਦੇ ਨੇ, ਸਾਰਾ ਕੁਝ ਤੁਹਾਡੇ ਤੋਂ ਖੋਹ ਕੇ ਲਈ ਜਾਂਦੇ ਨੇ, ਪਰ ਤੁਹਾਡੀਆਂ ਸਮਾਧੀਆਂ ਨਹੀਂ ਟੁੱਟਦੀਆਂ। ਕਹਾਂ ਭਇਓ ਜਦੋਂ ਲੋਚਨ ਮੂੰਦ ਕੇ ਬੈਠ ਰਹੇ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲਈ ਸਾਤ ਸਮੁੰਦਰਨ ਲੋਕ ਗਇਓ, ਪਰ ਲੋਕ ਗਵਾਇਓ ਵਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ। ਫਿਰ ਬੇਨਤੀ ਕੀਤੀ, ਮਹਾਰਾਜ ਅਕਾਲ ਪੁਰਖ ਨੂੰ ਕਿਹੜਾ ਕਰਮ ਮਿਲਾ ਸਕਦਾ? ਸਾਹਿਬ ਕਹਿੰਦੇ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜਿਨ੍ਹਾਂ ਨੇ ਅੰਦਰਲੇ ਮਨੋ ਰੱਬ ਨੂੰ ਪ੍ਰੇਮ ਕੀਤਾ, ਇਸ ਤਰ੍ਹਾਂ ਕਹਿੰਦੇ ਅਸੀਂ ਅਕਾਲ ਪੁਰਖ ਅੱਗੇ ਇੱਕ ਅਰਦਾਸ ਕੀਤੀ, ਠਾਡ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ। ਮੈਂ ਬੇਨਤੀ ਕਰ ਰਿਹਾ ਸਾਂ, ਇੱਥੇ ਸੁਣਨ ਵਾਲੇ ਕਹਿਣਗੇ ਵੀ ਉੱਥੇ ਤੇ ਸਰੀਰ ਹੀ ਨਹੀਂ ਜਾਂਦਾ, ਤੇ ਉੱਥੇ ਸਿਰ ਨੀਵਾਂ ਕਿਵੇਂ ਹੋ ਗਿਆ? ਉੱਥੇ ਤੇ ਸਿਰ ਹੁੰਦਾ ਹੀ ਨਹੀਂ, ਉੱਥੇ ਤੇ ਸਰੀਰ ਨਹੀਂ। ਨਹੀਂ, ਉਹ ਇੱਕ ਦੁਨੀਆ ਹੈ। ਜ਼ਰੂਰੀ ਨਹੀਂ ਕਿ ਸਰੀਰ ਪੰਜ ਭੌਤਿਕ ਹੀ ਹੈ। ਆਪਾਂ ਜਪਜੀ ਸਾਹਿਬ ਪੜ੍ਹੋ, ਜਪਜੀ ਸਾਹਿਬ ਵਿੱਚ ਅਸੀਂ ਕਹਿੰਦੇ ਹਾਂ ਸਾਡੀ ਧਰਤੀ 'ਤੇ ਇੱਕੋ ਤਰ੍ਹਾਂ ਦੀ ਅੱਗ ਬਲਦੀ ਹੈ। ਜਪਜੀ ਸਾਹਿਬ ਨੂੰ ਪੜ੍ਹੋ, ਮਹਾਰਾਜ ਕਹਿੰਦੇ ਅੱਗ ਇੱਕ ਤਰ੍ਹਾਂ ਦੀ ਥੋੜ੍ਹੀ ਹੈ, ਸਾਡੀ ਧਰਤੀ 'ਤੇ 3 ਤਰ੍ਹਾਂ ਦੀ ਹਵਾ ਹੈ, ਆਕਸੀਜਨ ਹੈ, ਕਾਰਬਨ ਡਾਈਆਕਸਾਈਡ ਹੈ, ਹਾਈਡਰੋਜਨ, ਹੋਰ ਕੋਈ ਇੱਕ ਅੱਧੀ ਹੋਵੇਗੀ। ਪਰ ਉਹਦੀ ਦੁਨੀਆ ਵਿੱਚ ਮਹਾਰਾਜ ਕਹਿੰਦੇ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਣ ਮਹੇਸ਼, ਉੱਥੇ ਪਾਣੀ ਵੀ ਕਈ ਤਰ੍ਹਾਂ ਦਾ, ਉੱਥੇ ਹਵਾ ਵੀ ਕਈ ਤਰ੍ਹਾਂ ਦੀ ਹੈ, ਉੱਥੇ ਅੱਗ ਵੀ ਕਈ ਤਰ੍ਹਾਂ ਦੀ ਹੈ, ਅਤੇ ਉੱਥੇ ਫਿਰ ਸਰੀਰ ਵੀ ਕਈ ਤਰ੍ਹਾਂ ਦੇ। ਇਸ ਕਰਕੇ ਕਹਿੰਦੇ ਹੁਣ ਬਾਣੀ ਦੇ ਫਿਰ ਜੇ ਆਪਾਂ ਪਰੂਫ ਹੀ ਮੰਗਣੇ ਨੇ ਤੇ ਫਿਰ ਇਹਦੇ ਪਰੂਫ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਕਿੱਥੋਂ ਮਿਲਣਗੇ? ਜਿਹਦੇ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਮੈਂ ਰੱਬ ਦੇ ਦਰਵਾਜ਼ੇ ਤੇ ਗਿਆ ਤੇ ਰੱਬ ਮੈਨੂੰ ਪੁੱਛਦਾ ਤੂੰ ਕੌਣ ਰੇ, ਤੂੰ ਕੌਣ ਹੈ? ਹੁਣ ਰੱਬ ਪੰਜਾਬੀ ਬੋਲਦਾ ਕਿ ਮਰਾਠੀ ਬੋਲਦਾ? ਇਹ ਸਾਧ ਸੰਗਤ ਜੀ ਮੰਨਣਾ ਪੈਂਦਾ, ਇਹ ਦੁਨੀਆਂ ਮੰਨਣ ਦੀ ਹੈ, ਤਰਕ ਦੀ ਦੁਨੀਆਂ ਨਹੀਂ। ਤੂੰ ਕੌਣ ਰੇ? ਮੈਂ ਜੀ ਨਾਮਾ। ਕਹਿੰਦੇ ਮੈਂ ਆਪਣਾ ਨਾਂ ਦੱਸਿਆ, ਮੈਂ ਨਾਮਦੇਵ। ਨਹੀਂ, ਜੋ ਸਤਿਗੁਰੂ ਨੇ ਕਹਿ ਦਿੱਤਾ ਠੀਕ ਹੈ, ਗਿਆਨ ਦੀ ਇੱਕ ਦੁਨੀਆ, ਪਰ ਇਹ ਮਤ ਸਮਝਣਾ ਇਸ ਬੁੱਧੀ ਦੇ ਕਟੋਰੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਾਪ ਲਾਂਗੇ। ਇਸ ਕਰਕੇ ਹਜ਼ੂਰ ਕਹਿੰਦੇ ਮੈਂ ਸਿਰ ਨੀਵਾਂ ਕਰਕੇ ਇੱਕ ਬੇਨਤੀ ਕੀਤੀ, ਹੇ ਅਕਾਲ ਪੁਰਖ ਜੇ ਮੈਨੂੰ ਭੇਜਣ ਲੱਗੇ ਹੋ ਇੱਕ ਕਿਰਪਾ ਕਰਿਆ ਜੇ, ਸਹਾਇਤਾ ਕਰਿਆ ਜੇ। ਠਾਠ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਤੁਹਾਡੀ ਸਹਾਇਤਾ ਦੀ ਲੋੜ, ਮੈਂ ਥੋੜੇ ਜਿਹੇ ਬਚਨ ਇਤਿਹਾਸ ਦੇ ਅੱਜ, ਕਿਉਂਕਿ ਅੱਜ ਦਾ ਦਿਨ ਹੈ। ਮਹਾਰਾਜ ਛੇਵੇਂ ਪਾਤਸ਼ਾਹ ਦੇ ਬਚਨ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਕਈ ਕਾਰਨ ਰਲੇ ਨੇ, ਇੱਕ ਮਾਂ ਐਸੀ ਸੀ ਜਿਹਦੇ ਵੱਲ ਹੋਰ ਕੋਈ ਜਨਮ ਲੈ ਨਹੀਂ ਸੀ ਸਕਦਾ, ਇੱਕ ਅਕਾਲ ਪੁਰਖ ਦਾ ਹੁਕਮ ਸੀ ਕਿ ਤੁਸੀਂ ਜਾਓ, ਇੱਕ ਛੇਵੇਂ ਪਾਤਸ਼ਾਹ ਦਾ ਬਚਨ ਸੀ। ਜਦੋਂ ਛੇਵੇਂ ਪਾਤਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦਾਦੀ ਉਹਨਾਂ ਦੇ ਪਿਤਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੈ ਕੇ ਗਈ ਨਾ, ਛੋਟੇ ਜਿਹੇ ਸਨ, 14 ਕੁ ਸਾਲ ਦੀ ਉਮਰ ਸੀ, ਆ ਕਰਤਾਰਪੁਰ ਜਿਹੜਾ ਜਲੰਧਰ ਕੋਲ। ਮਹਾਰਾਜ ਛੇਵੇਂ ਪਾਤਸ਼ਾਹ ਪ੍ਰਸ਼ਾਦਾ ਛਕ ਰਹੇ ਸੀ ਅਤੇ ਨਾਨਕੀ ਮਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਤਨੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਦਾਦੀ, ਆਪਣੇ ਪੁੱਤਰ ਨੂੰ 14 ਕੁ ਸਾਲ ਦੇ ਪੁੱਤਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਕੇ ਕੋਲ ਬਹਿ ਗਈ। ਛੇਵੇਂ ਪਾਤਸ਼ਾਹ ਕਹਿੰਦੇ ਨੇ ਆ ਨਾਨਕੀ ਕਿਵੇਂ ਆਈ ਹੈ? ਕਹਿਣ ਲੱਗੀ ਬਾਕੀ ਦੇ ਪੁੱਤਰ ਬੜੇ ਚਲਾਕ ਨੇ, ਆ ਮੇਰਾ ਪੁੱਤਰ ਬੋਲਦਾ ਹੀ ਨਹੀਂ ਕਿਸੇ ਨਾਲ, ਨਾ ਗੱਲ ਕਰਦਾ ਨਾ ਸੰਗਤ ਨੂੰ ਮਿਲਦਾ, ਅਤੇ ਗੱਦੀ ਤੁਸੀਂ ਹਰ ਰਾਏ ਜੀ ਨੂੰ ਦੇ ਦਿੱਤੀ, ਇਹਦਾ ਕੀ ਬਣੇਗਾ? ਹਜ਼ੂਰ ਬੜੇ ਗੰਭੀਰ ਹੋ ਗਏ, ਪ੍ਰਸ਼ਾਦਾ ਛਕਿਆ, ਹੱਥ ਧੋਤੇ ਅਤੇ ਇੱਕ ਰੁਮਾਲ ਨਾਲ ਹੱਥ ਪੂੰਝ ਕੇ ਕਹਿੰਦੇ ਲੈ ਨਾਨਕੀ ਝੋਲੀ ਕਰ, ਤੈਨੂੰ ਵੀ ਕੁਝ ਦੇ ਦੇਈ। ਰੁਮਾਲ ਝੋਲੀ ਵਿੱਚ ਪਾ ਦਿੱਤਾ, ਨਿਤਨੇਮ ਕਰਨ ਵਾਲਾ ਜਿਹੜਾ ਗੁਟਕਾ ਸਾਹਿਬ ਸੀ ਉਹ ਦਿੱਤਾ, ਇੱਕ ਕਮਰ ਕਸੇ ਵਿੱਚੋਂ ਕਟਾਰ ਕੱਢ ਕੇ ਦਿੱਤੀ ਛੇਵੇਂ ਪਾਤਸ਼ਾਹ ਨੇ, ਅਤੇ 3 ਚੀਜ਼ਾਂ ਕਹਿ ਕੇ ਕਿਹਾ ਨਾਨਕੀ ਜਿਹਨੂੰ ਤੂੰ ਕਹਿੰਦੀ ਹੈ ਨਾ ਬੋਲਦਾ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਇਹਨੂੰ ਲੈ ਕੇ ਇਹਦੇ ਨਾਨਕੇ ਬਕਾਲੇ ਚਲੀ ਜਾ, ਇਹਦਾ ਅਜੇ ਟਾਈਮ ਨਹੀਂ ਆਇਆ, ਇਹਦਾ ਸਮਾਂ ਨਹੀਂ ਆਇਆ। ਇਹਨੂੰ ਲੈ ਕੇ ਬਕਾਲੇ ਚਲੀ ਜਾ, ਇੱਕ ਦਿਨ ਸਮਾਂ ਆਵੇਗਾ, ਇਹ ਸਰੀਰ ਐਵੇਂ ਨਹੀਂ, ਉੱਥੇ ਬਚਨ ਕੀਤੇ ਨੇ ਇਹਦੇ ਘਰ ਵਿੱਚ ਇੱਕ ਐਸੇ ਮਾਂ ਬਲੀ ਨੇ ਜਨਮ ਲੈਣਾ ਹੈ ਜਿਹਨੂੰ ਦੁਨੀਆਂ ਦੇ ਲੋਕ ਜਿਹਦੀ ਸ਼ਕਤੀ ਨੂੰ ਅਤੇ ਜਿਹਦੇ ਗੁਣਾਂ ਨੂੰ ਰਹਿੰਦੀ ਦੁਨੀਆਂ ਤੱਕ ਤੋਲਦੇ ਰਹਿਣਗੇ ਪਰ ਕਿਸੇ ਤੋਂ ਤੋਲੇ ਨਹੀਂ ਜਾਣਗੇ ਇਹਦੇ ਘਰ। ਜਦੋਂ ਮਹਾਰਾਜ ਨੇ ਬਚਨ ਇਤਿਹਾਸ ਵਿੱਚ ਲਿਖੇ ਨੇ, ਨਾਨਕੀ ਨੂੰ ਕਿਹਾ ਤੂੰ ਫਿਕਰ ਨਾ ਕਰ, ਤੇਰੇ ਪੁੱਤਰ ਵੱਲ ਇੱਕ ਬੜੇ ਵੱਡੇ ਮਹਾਂਬਲੀ ਨੇ ਜਨਮ ਲੈਣਾ, ਇਸ ਕੇ ਗ੍ਰਹਿ ਪ੍ਰਗਟੇਗਾ ਯੋਧਾ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਇਸ ਕੇ ਗ੍ਰਹਿ ਪ੍ਰਗਟੇਗਾ ਯੋਧਾ, ਜਿਸ ਕੋ ਬਾਲ ਗੁਣ ਕਿਨਹੂ ਨਾ ਸੋਧਾ, ਨਾ ਕਿਸੇ ਤੋਂ ਉਹਦੀ ਜੰਗੀ ਸ਼ਕਤੀ ਪਰਖੀ ਜਾਏਗੀ ਤੇ ਨਾ ਉਹਦੇ ਗੁਣ ਪਰਖੇ ਜਾਣਗੇ। ਗੁਣ ਕਿੰਨੇ ਉੱਚੇ ਨੇ, ਕਿਸੇ ਜੰਗ ਵਿੱਚੋਂ ਇੱਕ ਮੁਸਲਮਾਨ ਔਰਤ ਸਿੱਖਾਂ ਦੇ ਹੱਥ ਵਿੱਚ ਆ ਗਈ, ਲੈ ਕੇ ਆਏ ਦਰਬਾਰ ਵਿੱਚ ਪੇਸ਼ ਕਰ ਦਿੱਤੀ। ਮਹਾਰਾਜ ਨੇ ਕਿਹਾ ਮਹਿਲਾਂ ਵਿੱਚ ਭੇਜੋ, ਸਿੱਖ ਕਹਿੰਦੇ ਮਹਾਰਾਜ ਮਹਿਲਾਂ ਵਿੱਚ, ਉਹ ਸਾਡੀਆਂ ਬੀਬੀਆਂ ਚੁੱਕ ਕੇ ਲਿਜਾਂਦੇ ਨੇ ਤੇ ਇੱਜ਼ਤ ਨੂੰ ਹੱਥ ਪਾਉਂਦੇ ਨੇ, ਤੁਸੀਂ ਕਹਿੰਦੇ ਹੋ ਮਹਿਲਾਂ ਵਿੱਚ? ਕਹਿੰਦੇ ਗੁਰੂ ਕੇ ਸਿੱਖੋ ਮੈਂ ਤੁਹਾਨੂੰ ਉਹਨਾਂ ਤੋਂ ਉੱਚੇ ਲੈ ਕੇ ਜਾਣਾ, ਉਹ ਕੰਮ ਤੁਸੀਂ ਕਰਨ ਲੱਗ ਪਏ ਤੇ ਤੁਹਾਡੇ ਪੱਲੇ ਕੀ ਰਹੇਗਾ, ਜਾਓ ਇਹਨੂੰ ਪਿਆਰ ਨਾਲ ਜਿੱਥੋਂ ਲੈ ਕੇ ਆਏ ਹੋ। ਸਾਹਿਬ ਨੇ ਕੋਲੋਂ ਮਾਇਆ ਦਿੱਤੀ, ਕੋਲੋਂ ਵਸਤਰ ਦਿੱਤੇ, ਕਹਿੰਦੇ ਇਸ ਬੀਬੀ ਨੂੰ ਉੱਥੇ ਛੱਡ ਕੇ ਆਓ, ਇਹ ਗੁਣ ਨੇ, ਬਲ ਦਾ ਕੋਈ ਅੰਤ ਨਹੀਂ, ਸ਼ਕਤੀ ਦਾ ਕੋਈ ਅੰਤ ਨਹੀਂ। ਅੱਜ ਬੜੇ ਲੋਕ, ਲਹਿਰਾਂ ਚੱਲਦੀਆਂ ਨੇ ਪਈਆਂ, ਬੜੇ ਲੋਕ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਦੇਸ਼ ਭਗਤ ਸੀ, ਉਹਨਾਂ ਨੂੰ ਪੜ੍ਹ ਕੇ ਵੇਖੋ, ਕਹਿੰਦੇ ਨੇ ਮੈਂ ਦੇਸ਼ ਭਗਤ ਹਾਂ। ਉਹ ਦੇਸ਼ ਤੇ ਉਹਨਾਂ ਅੱਗੇ ਛੋਟੀ ਜਿਹੀ ਚੀਜ਼ ਹੈ ਜੀ, ਉਹ ਵੀ ਦੇਸ਼ ਭਗਤ ਸੀ ਜੀ, ਸ਼ਿਵਾ ਜੀ ਵੀ ਦੇਸ਼ ਭਗਤ ਸੀ, ਤੇ ਸ਼ਿਵਾ ਜੀ ਤੇ ਫਲਾਂ ਵਾਲੀ ਟੋਕਰੀ ਵਿੱਚ ਵੜ ਕੇ ਨਿਕਲਿਆ, ਚਲੋ ਉਹ ਇੱਕ ਯੋਧਾ ਸੀ, ਸੂਰਮਾ ਸੀ, ਇਹਦੇ 'ਚ ਕੋਈ ਸ਼ੱਕ ਨਹੀਂ, ਕ੍ਰਾਂਤੀਕਾਰੀ ਸੀ, ਉਹਨੇ ਆਜ਼ਾਦੀ ਵਾਸਤੇ ਲੜਾਈ ਲੜੀ ਏ, ਪਰ ਉਹਦੇ ਨਾਲ ਗੁਰੂ ਗੋਬਿੰਦ ਸਿੰਘ ਰੂਹਾਨੀਅਤ ਸ਼ਕਤੀ ਨੂੰ ਜੋੜ ਦੇਣਾ, ਸੂਰਜ ਨੂੰ ਦੀਵਾ ਕਹਿਣਾ ਕੋਈ ਸਿਆਣਪ ਨਹੀਂ ਹੈ, ਦੀਵਾ ਆਪਣੀ ਥਾਂ 'ਤੇ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਧਰਮ ਚਲਾਉਣ ਆਇਆ, ਦੇਸ਼ ਤੇ ਉਹਦੇ ਵਿੱਚ ਆਪ ਹੀ ਆ ਗਿਆ, ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭੈ ਕੋ ਮੂਲ ਉਪਾਰਨ। ਗੁਰੂ ਗੋਬਿੰਦ ਸਿੰਘ ਦੇਸ਼ ਭਗਤ ਨੇ ਜੀ, ਦੇਸ਼ ਭਗਤ ਦਾ ਮਤਲਬ ਇੱਕ ਸਿਪਾਹੀ ਵਾਂਗੂ ਪੇਸ਼ ਕਰਦੇ ਹੋ,
ਨਹੀਂ,
ਉਹ ਰਹਿਬਰ ਹੈ ਸਾਡਾ। ਗੁਰੂ ਗੋਬਿੰਦ ਸਿੰਘ ਇੱਕ ਰੂਹਾਨੀਅਤ ਸ਼ਕਤੀ, ਅਤੇ ਮੈਂ ਬੇਨਤੀ ਕਰ ਰਿਹਾ ਸੀ, ਛੇਵੇਂ ਪਾਤਸ਼ਾਹ ਨੇ ਵਚਨ ਕਰ ਦਿੱਤੇ ਸਨ ਨਾਨਕੀ, ਇਸ ਕੇ ਗ੍ਰਹਿ ਪ੍ਰਗਟੇਗਾ ਜੋਧਾ, ਜਿਸ ਕੋ ਬਲ ਗੁਣ ਕਿਨੋ ਨਾ ਸੋਧਾ। ਕਿਸੇ ਤੋਂ ਉਹ ਮਿਣਿਆ ਨਹੀਂ ਜਾਏਗਾ। ਬੜੇ ਲੋਕ ਉਹਨੂੰ ਮਿਣਨਗੇ, ਬੜੇ ਲੋਕ ਉਹਦੀਆਂ ਰੀਸਾਂ ਕਰਨਗੇ, ਬੜੇ ਲੋਕ ਯਤਨ ਕਰਨਗੇ। ਆ ਗੁਲਾਬ ਰਾਏ ਸੀ ਮਹਾਰਾਜ ਦੇ ਪਰਿਵਾਰ ਵਿੱਚੋਂ, ਇੱਕ ਵਾਰੀ ਮਹਾਰਾਜ ਨਹਾ ਰਹੇ ਸਨ ਦਸਮ ਪਾਤਸ਼ਾਹ ਸਤਲੁਜ ਵਿੱਚ, ਅਤੇ ਉਹ ਭੱਜ ਕੇ ਜਦੋਂ ਬਾਹਰ ਨਿਕਲਿਆ ਨਹਾਉਂਦਾ ਸੀ, ਤੇ ਗੁਰੂ ਸਾਹਿਬ ਦੀ ਪੱਗ ਕਿਤੇ ਭੁਲੇਖੇ ਨਾਲ ਸਿਰ ਤੇ ਰੱਖ ਕੇ ਭੱਜ ਪਿਆ। ਜਦੋਂ ਭੱਜ ਕੇ ਨਿਕਲਿਆ, ਸਿੱਖਾਂ ਨੇ ਕਿਹਾ ਇਹ ਪੱਗ ਤੇਰੀ ਨਹੀਂ, ਇਹ ਸਤਿਗੁਰਾਂ ਦੀ ਪੱਗ ਹੈ। ਫਿਰ ਪਿਛਾਂ ਆਇਆ ਦੇਣ ਵਾਸਤੇ, ਤੇ ਜਦੋਂ ਵਾਪਸ ਦੇਣ ਆਇਆ ਨਾ ਸਾਧ ਸੰਗਤ, ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਕੋਈ ਨਹੀਂ, ਹੁਣ ਤੂੰ ਪੱਗ ਮੇਰੀ ਇੱਕ ਵਾਰੀ ਸਿਰ ਤੇ ਰੱਖ ਲਈ, ਥੋੜੇ ਦਿਨ ਤੂੰ ਵੀ ਗੁਰੂ ਬਣੇਗਾ, ਭਾਵੇਂ ਨਕਲੀ ਹੀ ਬਣੇਗਾ। ਜਦੋਂ ਆਨੰਦਪੁਰ ਸਾਹਿਬ ਛੱਡਿਆ, ਇਹਨੇ ਸੋਚਿਆ ਹੁਣ ਕਿੰਨੇ ਪੁੱਛਣਾ, ਪਲੰਗ ਲਾ ਕੇ ਬਹਿ ਗਿਆ, ਪਲੰਗ ਲਾ ਕੇ ਗੁਰੂ ਬਣ ਕੇ ਬਹਿ ਗਿਆ। ਥੋੜੇ ਦਿਨਾਂ ਬਾਅਦ ਇਹਦਾ ਸਾਰਾ ਪਰਿਵਾਰ ਹੀ ਖਤਮ ਹੋ ਗਿਆ। ਰੀਸਾਂ ਬੜਿਆਂ ਨੇ ਕੀਤੀਆਂ ਨੇ ਸਤਿਗੁਰੂ ਦੀਆਂ, ਰੀਸਾਂ ਕਰਨੀਆਂ, ਸਿੱਖ ਵੀ ਗੁਰੂ ਦੀ ਰੀਸ ਕਰਦਾ। ਤੂੰ ਸਾਹਿਬ ਹੋ ਸਾਂਗੀ ਤੇਰਾ, ਮੈਂ ਤੇਰੇ ਵਾਂਗੂ ਕਰਨਾ ਜਿਵੇਂ ਤੂੰ ਕਰਨਾ, ਪਰ ਬਰਾਬਰਤਾ ਵਾਸਤੇ ਨਹੀਂ ਸਿੱਖ ਕਰਦਾ। ਗੁਰੂ ਗੋਬਿੰਦ ਸਿੰਘ ਦੀ ਬਰਾਬਰਤਾ ਕਰਨੀ ਤੇ ਬੜਿਆਂ ਦਾ ਜੀ ਕਰਦਾ, ਉਹਦੇ ਵਾਂਗ ਕੱਪੜੇ ਪਾ ਲਈਏ, ਪਰ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕੌਣ ਕਰਾਏਗਾ। ਜੀ ਤੇ ਬੜਿਆਂ ਦਾ ਕਰਦਾ ਕਿ ਮੈਂ ਵੀ ਗੁਰੂ ਗੋਬਿੰਦ ਸਿੰਘ ਵਾਂਗ ਤਖ਼ਤ ਲਾ ਕੇ ਬੈਠਾ, ਪਰ ਉਹ ਬਿਰਤੀ ਕਿੱਥੋਂ ਪੈਦਾ ਹੋਵੇਗੀ? ਜਿਹਨੇ ਆਪਣਾ ਇੱਕ ਇੱਕ ਛੋਟਾ ਬੱਚੇ ਤੱਕ, ਫਤਿਹ ਸਿੰਘ ਤੱਕ ਲੁਟਾ ਦਿੱਤਾ। ਜੀ ਤੇ ਬੜਿਆਂ ਦਾ ਕਰਦਾ ਕਿ ਸਾਡੀਆਂ ਵੀ ਅਰਦਾਸਾਂ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਵਰਗੀਆਂ ਹੋ ਜਾਣ, ਪਰ ਭਾਈ ਤਾਰੂ ਸਿੰਘ ਕਿੱਥੋਂ ਪੈਦਾ ਕਰੋਗੇ? ਜੀ ਤੇ ਕਰਦਾ ਬੜਿਆਂ ਦਾ, ਕੱਲਾ ਜੀ ਕਰਨ ਨਾਲ ਕੁਝ ਨਹੀਂ ਨਿਬੜਨਾ। ਨਾ ਕਿਸੇ ਕਾਗਜ਼ ਦੇ ਉੱਤੇ ਚਾਰ ਅੱਖਰ ਲਿਖ ਕੇ ਰੀਸ ਕਰਨ ਨਾਲ ਕੁਝ ਨਿਬੜਨਾ, ਨਾ ਕੋਈ ਮੂੰਹੋਂ ਚਾਰ ਅੱਖਰ ਬੋਲਣ ਨਾਲ ਕੁਝ ਨਿਬੜਨਾ। ਇਹ ਗੱਲਾਂ ਤੇ ਸਾਧ ਸੰਗਤ ਜੀ ਸੌਖੀਆਂ ਨੇ, ਪਰ ਉਹ ਅੰਮ੍ਰਿਤ ਕੌਣ ਤਿਆਰ ਕਰੇਗਾ? ਜਿਸ ਦੇ ਅੰਮ੍ਰਿਤ ਨੇ ਜਿਹਦੇ ਅੰਦਰ ਆਪਣੀ ਥਾਂ ਬਣਾ ਲਈ, ਉਹਦਾ ਸੀਸ ਕੱਟ ਗਿਆ, ਪਰ ਬਿਨਾਂ ਸੀਸ ਤੋਂ ਧੜ ਦੇ ਨਾਲ ਹੀ ਲੜਦਾ ਹਰਿਮੰਦਰ ਸਾਹਿਬ ਪਹੁੰਚ ਗਿਆ ਸੀ। ਉਹ ਕਿੱਥੋਂ? ਇਹ ਦਾਤਾਂ ਕਾਹਦੀਆਂ ਨੇ? ਬਾਬਾ ਦੀਪ ਸਿੰਘ ਜੀ ਨੂੰ ਮੌਤ ਨੇ ਵੰਗਾਰਿਆ ਸੀ, ਦੀਪ ਸਿੰਘ ਤੂੰ ਅਰਦਾਸ ਕਰ ਲਈਏ, ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੀਸ ਭੇਟਾ ਕਰਨਾ, ਮੈਂ ਸੀਸ ਦੇਣਾ, ਪਰ ਤੂੰ ਮੈਨੂੰ ਜਾਣਦਾ ਨਹੀਂ, ਮੈਂ ਬੜਿਆਂ ਬੜਿਆਂ ਸੂਰਮਿਆਂ ਦੀਆਂ ਅਰਦਾਸਾਂ ਰਾਹ ਵਿੱਚ ਤੋੜ ਦਿੱਤੀਆਂ। ਕਹਿੰਦੇ ਉਹ ਕਿਵੇਂ? ਕਹਿੰਦੇ ਤੈਨੂੰ ਮੈਂ ਹਰਿਮੰਦਰ ਸਾਹਿਬ ਜਾਣ ਨਹੀਂ ਦੇਣਾ, ਤੇਰੀ ਮੌਤ ਰਾਹ ਵਿੱਚ, ਮੈਂ ਤੇਰੀ ਮੌਤ। ਉੱਥੇ ਬਾਬਾ ਦੀਪ ਸਿੰਘ ਨੇ ਉਸ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰੇ ਨੇ ਮੌਤ ਨੂੰ ਇੱਕ ਵਚਨ ਕਿਹਾ ਸੀ। ਉਹਨਾਂ ਨੇ ਕਿਹਾ ਮੈਂ ਮੰਨਣਾ ਤੇਰੀ ਗੱਲ, ਠੀਕ ਏ, ਤੂੰ ਬੜੀ ਸ਼ਕਤੀਸ਼ਾਲੀ ਏ, ਤੂੰ ਬੜੇ ਲੋਕਾਂ ਦੀਆਂ ਗੱਲਾਂ ਅਰਦਾਸਾਂ ਰਾਹ ਵਿੱਚ ਰੋਕੀਆਂ ਨੇ, ਪਰ ਹੁਣ ਤੂੰ ਇੱਕ ਗੱਲ ਮੇਰੀ ਵੀ ਸੁਣ ਲੈ। ਮੈਂ ਵੀ ਅੱਜ ਤੱਕ ਕਦੀ ਦਾਅਵਾ ਨਹੀਂ ਕੀਤਾ ਗੁਰੂ ਦੇ ਪਿਆਰ ਦਾ, ਪਰ ਅੱਜ ਮੈਂ ਗੁਰੂ ਗੋਬਿੰਦ ਸਿੰਘ ਦੇ ਪਿਆਰ ਵਿੱਚ ਇੱਕ ਦਾਅਵਾ ਕਰਨ ਲੱਗਾ। ਮੌਤ ਨੇ ਕਿਹਾ ਸੀ ਉਹ ਕੀ? ਮੌਤ ਨੇ ਪੁੱਛਿਆ ਉਹ ਕੀ ਏ? ਕਹਿਣ ਲੱਗੇ ਤੂੰ ਦੁਨੀਆਂ ਦੇ ਲੋਕਾਂ ਨੂੰ ਰਾਹ ਵਿੱਚ ਰੋਕ ਕੇ ਢਾ ਸਕਨੀ ਏ, ਪਰ ਜਿਸ ਦੀਪ ਸਿੰਘ ਨਾਲ ਤੂੰ ਗੱਲ ਕਰ ਰਹੀ ਏ, ਤੈਨੂੰ ਪਤਾ ਨਹੀਂ ਇਹਦੇ ਗਲੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਦਾ ਬਣਿਆ ਹੋਇਆ ਅੰਮ੍ਰਿਤ ਲੰਘਿਆ ਹੋਇਆ, ਇਹਨੂੰ ਤੂੰ ਕਦੀ ਰਾਹ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਰੋਕ ਨਹੀਂ ਸਕਦੇ। ਇਸ ਕੇ ਗ੍ਰਹਿ ਪ੍ਰਗਟੇਗਾ ਜੋਧਾ, ਜਿਸ ਕੋ ਬਲ ਗੁਣ ਕਿਨਹੂ ਨਾ ਸੋਧਾ। ਜਿਹਨੂੰ ਇੱਕ ਵਾਰੀ ਥਾਪੜਾ ਦੇ ਦਿੱਤਾ, ਜਿਹਦੇ ਉੱਤੇ ਇੱਕ ਵਾਰੀ ਅੱਖ ਭਰ ਕੇ ਵੇਖ ਲਿਆ, ਸਤਸੰਗਤ ਜੀ ਜ਼ਿੰਦਗੀ ਚੇਂਜ ਹੋ ਗਈ। ਇੰਨਾ ਅਨੋਖਾ ਜੀਵਨ ਹੈ। ਤੁਸੀਂ ਦਿੱਲੀ ਜਾਓ ਗੁਰਦੁਆਰਾ ਸਾਹਿਬ ਮੋਤੀ ਬਾਗ, ਉੱਥੋਂ ਦਾ ਇਤਿਹਾਸ ਪੜ੍ਹੋ। ਇਤਿਹਾਸ ਕੀ ਹੈ? ਬਾਦਸ਼ਾਹ ਦਾ ਹਾਥੀ ਅਵਾਰਾ ਹੋ ਗਿਆ, ਕਮਲਾ ਹੋ ਗਿਆ, ਲੋਕਾਂ ਨੂੰ ਮਾਰੀ ਆਉਂਦਾ ਸੀ, ਢਾਈ ਆਉਂਦਾ ਸੀ, ਭੱਜਿਆ ਆ ਰਿਹਾ। ਮਹਾਰਾਜ ਦਾ ਡੇਰਾ ਸੀ, ਕਹਿਣ ਲੱਗੇ ਮਹਾਰਾਜ ਬਹਾਦਰ ਸ਼ਾਹ ਦਾ ਹਾਥੀ ਲੋਕਾਂ ਨੂੰ ਮਾਰ ਰਿਹਾ, ਕੌਣ ਰੋਕੇ? ਕੋਈ ਰੋਕ ਨਹੀਂ ਸਕਦਾ। ਉੱਥੇ ਕਹਿੰਦੇ ਨੇ ਇੱਕ ਝੋਟਾ ਚੜਦਾ ਸੀ ਪਿਆ, ਆਮ ਝੋਟਾ। ਕਲਗੀਆਂ ਵਾਲੇ ਪਾਤਸ਼ਾਹ ਨੇ ਫੜ ਕੇ ਉਹਦੀ ਨੱਥ, ਜਦੋਂ ਹਾਥੀ ਆ ਰਿਹਾ ਸੀ ਕਮਲਾ ਹੋ ਕੇ, ਉਹਦੀ ਪਿੱਠ ਦੇ ਉੱਤੇ ਮਾਰਿਆ ਥਾਪੜਾ ਤੇ ਹਾਥੀ ਵੱਲ ਕਰ ਦਿੱਤਾ। ਮਾਰ ਮਾਰ ਕੇ ਸਿਰ ਉਹਨੇ ਹਾਥੀ ਨੂੰ ਐਸਾ ਭਜਾਇਆ ਵੀ ਪਰਤ ਕੇ ਦਿੱਲੀ ਵਿੱਚ ਨਹੀਂ ਵੜਿਆ। ਅੱਜ ਲੋਕ ਕਹਿੰਦੇ ਨੇ ਕਰਾਮਾਤਾਂ ਨਹੀਂ ਹੁੰਦੀਆਂ, ਕਹਿੰਦੇ ਇਕੱਲਾ ਉਪਦੇਸ਼ ਹੀ ਧਰਮ ਹੁੰਦਾ। ਉਸ ਝੋਟੇ ਨੂੰ ਕਿਹੜੀ ਪੰਜਾਬੀ ਆਉਂਦੀ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਸਮਝਾਇਆ? ਹਾਥੀ ਰੱਖਿਆ ਨਾ, ਹੱਥ ਰੱਖਿਆ। ਗੁਰੂ ਚਾਹੇ ਤੇ ਸਾਰੀ ਸ੍ਰਿਸ਼ਟੀ ਨੂੰ ਗਿਆਨ ਦੇ ਸਕਦਾ, ਇਕੱਲੇ ਮਨੁੱਖ ਨੂੰ ਨਹੀਂ। ਗੁਰੂ ਚਾਹੇ ਤੇ ਸਾਰੀ ਸ੍ਰਿਸ਼ਟੀ ਨੂੰ ਮੁਕਤ ਵੀ ਕਰ ਸਕਦਾ, ਪਰ ਉਹਦੇ ਵਾਹਿਗੁਰੂ ਦੇ ਭਾਣੇ ਵਿੱਚ ਵਿਚਰਦਾ। ਸਾਹਿਬ ਦਾ ਜਨਮ, ਮੈਂ ਦੋ ਤਿੰਨ ਚੀਜ਼ਾਂ ਸਮੇਂ ਵਿੱਚ ਰਹਿਣਾ, ਛੇਵੇਂ ਪਾਤਸ਼ਾਹ ਦੇ ਬਚਨ ਨਾਲ ਹੋਇਆ ਸੀ। ਉਹਨਾਂ ਨੇ ਕਿਹਾ ਸੀ ਜਾ ਤੇਗ ਬਹਾਦਰ ਨੂੰ ਲੈ ਜਾ, ਤੇ ਨਾਲ ਸਨ ਮਾਤਾ ਗੁਜਰੀ। ਉੱਥੇ ਬਕਾਲੇ ਵਿੱਚ 27 ਸਾਲ ਤੱਕ ਸਤਸੰਗਤ ਜੀ, ਸਾਰੀ ਜਵਾਨੀ 14 ਸਾਲ ਦੇ ਸਨ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬਕਾਲੇ ਗਏ। ਇੰਨੀ ਕੁ ਉਮਰ ਮਾਤਾ ਗੁਜਰੀ ਜੀ ਦੀ, ਲਖਨੌਰ ਦੇ ਰਹਿਣ ਵਾਲੇ, ਚਲੇ ਗਏ। 26-27 ਸਾਲ ਲਗਾਤਾਰ ਬੰਦਗੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ, ਤੇ ਮਾਤਾ ਨੇ ਦਰਵਾਜ਼ੇ ਅੱਗੇ ਖਲੋ ਕੇ ਪਹਿਰਾ ਦਿੱਤਾ। ਇਹ ਸੂਰਮਾ ਜਤੀ ਸਤੀ ਤਾਂ ਪੈਦਾ ਹੋਇਆ ਉਸ ਮਾਂ ਦੇ ਘਰ ਵਿੱਚ। ਉਹਨਾਂ 25 ਸਾਲਾਂ ਵਿੱਚ ਆਪਣੀ ਜ਼ਿੰਦਗੀ ਦੀ ਸਾਰੀ ਜਵਾਨੀ ਉਸ ਮਾਂ ਨੇ ਆਪਣੇ ਪਤੀ ਦੇ ਦਰਵਾਜ਼ੇ ਦੇ ਅੱਗੇ ਖਲੋ ਕੇ ਲੰਘਾ ਦਿੱਤੀ। ਅੱਜ ਕੁਝ ਸਿੱਖੀਏ ਜਿਹੜਾ ਸਮਾਜ ਸਾਡਾ ਬਣ ਗਿਆ, ਅੱਜ ਜਿਹੜੀ ਹਾਲਾਤ ਸਾਡੇ ਪਰਿਵਾਰਾਂ ਪਿੰਡਾਂ ਦੇ ਵਿੱਚ ਬਣੀ ਹੋਈ ਹੈ, ਗੁਰੂ ਕਿਰਪਾ ਕਰੇ ਸਾਰੇ ਇੱਕੋ ਜਿਹੇ ਨਹੀਂ। ਕੁਝ ਸਿੱਖੀਏ ਉਸ ਮਾਂ ਤੋਂ ਜਿਹਨੇ 14 ਸਾਲ ਤੋਂ ਲੈ ਕੇ 40 ਸਾਲ ਦੀ ਸਾਰੀ ਜਵਾਨੀ ਤਿਆਗ ਵਿੱਚ ਆਪਣੇ ਪਤੀ ਦੇ ਪਿਆਰ ਦੇ ਅੱਗੇ ਖਲੋ ਕੇ ਲੰਘਾ ਦਿੱਤੀ ਸੀ। ਅਸੀਂ ਕਹਿੰਦੇ ਹਾਂ ਬੰਦੇ ਧਰਮੀ ਪੈਦਾ ਹੋਣ, ਬੰਦੇ ਧਰਮੀ ਤੇ ਇਸ ਤਰ੍ਹਾਂ ਪੈਦਾ ਹੋਣੇ ਨੇ ਜਿਵੇਂ ਮਾਤਾ ਗੁਜਰੀ ਨੇ ਪੈਦਾ ਕੀਤਾ, ਇਸ ਤਰ੍ਹਾਂ ਧਰਮੀ ਪੈਦਾ ਹੋਣੇ। ਫਿਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਤਾਤ ਮਾਤ ਮੁਰ ਅਲੱਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ। ਇੱਥੇ ਮੇਰੇ ਕੋਲ ਟਾਈਮ ਨਹੀਂ, ਮੈਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਸੀ ਜਿਹੜੇ ਕਹਿੰਦੇ ਯੋਗ ਸਾਧਨਾ ਲਿਖਿਆ ਵਿੱਚ, ਇੱਥੇ ਯੋਗ ਦਾ ਅਰਥ ਯੋਗੀਆਂ ਵਾਲੀ ਸਾਧਨਾ ਨੇ। ਯੋਗ ਦਾ ਅਰਥ ਜੁੜਨਾ, ਸਾਧਨਾ ਦਾ ਅਰਥ ਭਗਤੀ ਕਰਨੀ। ਮੇਰੇ ਮਾਤਾ ਪਿਤਾ ਨੇ ਬੜੀ ਭਗਤੀ ਕੀਤੀ, ਬਹੁਵਿਧ ਯੋਗ ਸਾਧਨਾ ਸਾਧਾ ਤਿੰਨ ਯੋਗ ਕਰੀ ਅਲੱਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਮੁਰਪਿਤ ਪੂਰਬ ਕੀ ਇਸ ਪਿਆਨਾ। ਮੇਰੇ ਪਿਤਾ ਨੇ ਪੂਰਬ ਵਾਲੇ ਪਾਸੇ ਪਿਆਨਾ ਕੀਤਾ, ਭਾਂਤ ਭਾਂਤ ਕੇ ਤੀਰਥ ਨਾਨਾ ਕਈ ਪ੍ਰਕਾਰ ਦੇ ਤੀਰਥਾਂ ਤੇ ਗਏ। ਤੀਰਥਾਂ ਤੇ ਨਹਾਉਣ ਵਾਸਤੇ ਨਹੀਂ ਗਏ, ਪ੍ਰਚਾਰ ਕਰਨ ਵਾਸਤੇ ਗਏ, ਉੱਥੇ ਲੋਕ ਇਕੱਠੇ ਹੁੰਦੇ ਸੀ। ਜਬ ਹੀ ਜਾਤ ਤ੍ਰਿਵੈਣੀ ਭੈ ਪੁੰਨ ਦਾਨ ਦਿਨ ਕਰਤ ਬਤੈ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੈ ਭਵ ਲੈ। ਉੱਥੇ ਕਹਿੰਦੇ ਸਾਡਾ ਜਨਮ ਹੋਇਆ। ਇਹ ਪਟਨੇ ਦਾ ਜਿਹੜਾ ਸ਼ਹਿਰ ਹੈ ਇੱਕ ਹੋਰ ਚੀਜ਼ ਨਾਲ ਜੁੜਿਆ ਹੋਇਆ। ਕਦੀ ਮੁੱਦਤ ਪਹਿਲਾਂ ਇੱਥੇ ਗੁਰੂ ਨਾਨਕ ਸਾਹਿਬ ਜੀ ਗਏ ਸਨ। ਗੁਰੂ ਨਾਨਕ ਸਾਹਿਬ ਜਦੋਂ ਰਹੇ ਸਾਲਸਰਾਏ ਦੇ ਘਰ, ਥੋੜ੍ਹੇ ਦਿਨਾਂ ਬਾਅਦ ਮਹਾਰਾਜ ਤੁਰਨ ਲੱਗੇ ਤੇ ਸਾਲਸਰਾ ਦੀਆਂ ਅੱਖਾਂ ਵਿੱਚੋਂ ਪਾਣੀ ਡਿੱਗਣ ਲੱਗ। ਕਹਿੰਦਾ ਮਹਾਰਾਜ ਤੁਸੀਂ ਮੇਰੇ ਘਰ ਸਾਰੀ ਉਮਰ ਇੱਥੇ ਰਹੋ, ਖੁੱਲ੍ਹੀ ਹਵੇਲੀ ਏ, ਸਾਰੇ ਸਾਧਨ ਨੇ। ਸਤਿਗੁਰੂ ਚੁੱਪ ਕਰ ਗਏ, ਪਰ ਚੁੱਪ ਕਰਕੇ ਇੱਕ ਇਸ਼ਾਰਾ ਕੀਤਾ ਸੀ, ਕਹਿੰਦੇ ਸਾਲਸਰਾਏ ਅਜੇ ਮੇਰੇ ਕੋਲ ਟਾਈਮ ਨਹੀਂ, ਤੂੰ 2-4-10 ਦਿਨਾਂ ਦੀ ਗੱਲ ਕਰਨਾ, ਮਹੀਨੇ ਦੀ ਗੱਲ ਕਰਨਾ, ਸਮਾਂ ਆਵੇਗਾ ਮੈਂ ਪੂਰੇ 6 ਸਾਲ ਤੇਰੇ ਸ਼ਹਿਰ ਵਿੱਚ ਰਹਾਂਗਾ, 10ਵੇਂ ਜਾਮੇ ਵਿੱਚ ਰਹਾਂਗਾ। ਉਹ ਅਸਥਾਨ ਸੀ ਤੇ ਕਲਗੀਧਰ ਪਾਤਸ਼ਾਹ ਦਾ ਜਿਹੜੀਆਂ ਬਖਸ਼ਾਂ ਨੇ, ਰਹਿਮਤਾਂ ਨੇ, ਉਹ ਬੇਅੰਤ ਨੇ, ਮਹਾਨ ਨੇ। 6 ਸਾਲ ਜਿਹੜੇ ਕੌਤਕ ਕੀਤੇ, मैं संखेप विच उना दे सब तो वड़े दो विज्ञानक कर्म एक विचो कह देंगा जेड़ा उना ने अमृत छकाउण वास्ते वैसाख दा वैसाख दी चोण कीती उदा एक कारण सी। हुण अज ते दिन खुशी दा है पर एक गल मैं जरूर दुख नाल कहनी चाहुंना सानू ए नहीं पता भी एक जनवरी साडे गुरु दा जन्मदिन नहीं सी ईसा मसीह दा जन्मदिन सी नवा साल जिहनू कहिंदे आ ना। मैं ये नहीं कह रहा भी नवे साल वाले दिन गुरुद्वारे ना आवो आओ जिन्ने दिन ने सारे आ सकते हो रुकावट नहीं सारे दिन सफल ने पर तुसी कदी कल्ले बह के वेख्या जे कि एक जनवरी नाल सिखां दा की संबंध है एक जनवरी वाले दिन ईसाइयां दे पैगंबर उन्हां वास्ते उस सत्कार योग ने ईसा मसीह का जन्म होया सी वो अपने पैगंबर का जन्म मनाउंदे ने नवा साल। ते मैं गल तां कह रहा एक जनवरी होवेगी ते गुरुद्वारियां दे विच पैर रखन नूं थां नहीं मिलेगा ते अज उस कलगियां वाले का प्रकाश है ते अज ते भीड़ किते दिसदी नहीं है की कारण सिंघो जकारा विचार के छड़िया करो जे कोई चढ़दी कला की गल होवे मैं विचार की गल कर रहा सोच के छड़िया करो जकारा भी गल की हो रही। मैं ये गल कह रहा भी जे ते साडे गुरु गोबिंद सिंह का जन्म है ते अज सानू गुरुद्वारे आउण दा टाइम नहीं पिया लगदा ते जे नवा साल ते रात दे एक बजे तक लाइना नहीं टुटदियां विचार करके सोच लईए गुरु गोबिंद सिंह दे सिखां के ईसा मसीह दे सिख ये थोड़ा जा विचारीए आप उन्हां वास्ते मुबारक है उन्हां दा धर्म है वो करन चंगा है अपने पैगंबरां दी इज्जत करनी चाहीदी है। सानू दिता सी बाबे नानक ने एक चेतर नवा साल गुरु ग्रंथ साहिब ने सानू चेत दिता है चेत गोबिंद आराधी है होवे आनंद कणा। चलो एक जनवरी नू भी आ जाओ कीर्तन होवे कथा होवे गुरु दी गल होवे कोई हर्ज नहीं पर अपना बेस बनाइए एक चेतर कुदरत आप कहिंदी एक चेतर नवा साल है क्यों सारी कुदरत वल वेखो ज्यों ही एक चेतर दे दिन आउणगे कुदरत नवे पत्ते कढ़ने शुरू कर देगी रुख नवे पत्ते कढ़ने शुरू कर देने अज कि रुख ने नवे पत्ते कढ़े ने अज ते पीले हो गए सारे ये कितों असी नवा साल लै लिया। इस साडी भूमि का नवा साल कुदरत भी कह रही है इन्हां दिनां दे विच नवे पत्ते निकलते ने रुखां नूं नवे फुल निकलते ने तो इशारा करते ने अज तो नवा साल शुरू होया आरंभता हुई। इस करके सिर्फ मैं तां कह रहा भी कोई भी कौम तां चलदी जो अपने पैर आप अपने पैरां ते खलोवे सारी जिंदगी दूजे दे पैरां ते खलो के कोई जिहड़ी कौम है उहदा कद उच्चा नहीं हो सकता। इस करके सानू जतन करना चाहिदा है उस मर्द अगमड़े दी याद विच इन्हां दिनां नूं आपां स्टैपलाइज करिए उच्चे करिए स्टैंड करिए साडे बच्चियां नूं पता लगे साहिबजादियां दे दिनां नूं आपां उच्चा लै के मनीए ते सतगुरु जी अज जिहड़े वचन कर रहे ने उहदे विच गुरु दी कृपा दा ही वख्यान है भी गुरु दी कृपा विच किन्ने किन्ने खजाने भरे हुए जिदे वल गुरु ने नजर भर के वेख्या सतगुरु ने दृष्टि कीती है उहनां नूं केड़ियां केड़ियां बख्शां मिलियां ने इस सोरठ राग दे विच साहिब गुरु अर्जन देव सच्चे पातशाह जी गुरु दियां बख्शां दे खजानियां दा वर्णन इस प्रकार करदे हन।
सतनाम श्री वाहिगुरु जी सोरठ महला पंजवां ताप गवाया गुरपुरे
साहिब सच्चे पातशाह गुरु अर्जन देव जी सोरठ विच वचन कर रहे ने ताप गवाया गुरपुरे गुरुपुरे ने सिख नू अपने उपदेश रूपी दवाई दे के नाम रूपी दवाई दे के उदे अंदरों पांच विकारां दा ताप ला दिता है बुखार ला दिता है।
वाजे अनहद तूरे
ते ज्यों ही ए बुखार उतरिया अंदर खुशी दे वाजे वज गए। अनहद जिन्हां वाजियां दी कोई हद नहीं, जिन्हां नूं वजाउणा नहीं पैंदा। ए नाल नाल मैं बेनती करां, ये शब्द गुरु हरगोबिंद साहब जी की तंदुरुस्ती के संबंध में गुरु अर्जन देव जी ने उचारिया, ये इतिहास है। सतगुरु जी जदों तंदुरुस्त होए सन उस वेले महाराज उचार रहे ने कि जीवन दे विच खुशी दे वाजे वजे हन,
सर्ब कल्याण प्रभ कीने।
प्रभु ने वैगुरु ने कृपा करके सर्ब कल्याण सारे सुख बख्शिश कर दिते ने, ओदे उत्ते सुखां दी बारिश हो गई। जिहदे अंदरों विकारां दा ताप लै गया, बुखार लै गया, ओदे उत्ते सारे सुख सारे आनंद सारियां ही बख्शां अकाल पुरख ने बख्शिश कीतियां हन।
कर किरपा आप दीने।
साहिब गुरु अर्जन देव पातशाह कहिंदे ने वैगुरु ने आप त्रुट के श्री हरगोबिंद साहिब जी नूं अरोग कर दिता है, उन्हां दा ताप गवा दिता है और आप त्रुट के ही ये सारियां दातां बख्शिश कीतियां हन।
वेदन सतगुर आप गवाई।
वेदन दा अर्थ है दर्द, वेदन दा अर्थ है रोग। सतगुरु ने वैगुरु ने कृपा करके पूरे गुरु ने हरगोबिंद जी दी वेदन उन्हां दा जिहड़ा ताप है आप ही हटा दिता है और गुरमुखां दे हिरदे विचों अज्ञान दी वेदन जेड़ी भरम ओह गवा दिता है।
सिख संत सब सरसे होए।
साहिब कहिंदे ने सारे सिख ते सारे संत जन सरसे दा मतलब खिड़े ने, खुश होए ने, रस सहित होए ने, उन्हां ते खेड़ा आ गया क्योंकि सिखां ने फिक्र कीता सी महाराज हरगोबिंद जी दा कोई इलाज कराईए, ते जदों अरोग होए सारे सिखां विच खुशी दी लहर डोल जेड़ी है लहर फिर गई।
हर हर नाम त्याई।
और ये सारियां दातां नाम दा ध्यान करके नाम दा सिमरन करके प्राप्त होईयां हन।
रहाओ जो मंगा है सो ले वह।
जेड़े वैगुरु दे प्यारे ने वो जो मंगदे ने उहदे दर तों, पहली गल तो उन्हां दी मंगां ही जिहड़ियां संतुष्ट हुंदियां ने, पर जो भी मंगदे ने वो सब कुछ उन्हां नूं प्राप्त हुंदा है।
रब अपनिया संतां देवा है।
वो वैगुरु अपने संत जनां नूं त्रुट के हर प्रकार दियां दातां लोक परलोक दियां नियामतां दे नाल सवारदा है जी।
हर गोविंद प्रभ राख्या।
साहिब गुरु अर्जन देव महाराज कहिंदे ने गुरु हरगोबिंद साहिब नूं प्रभु ने आप ही रख लिया, आप कृपा करके तंदुरुस्ती दा दान दीता है।
जन नानक साच सुपाख्या।
सच्चे पातशाह कहिंदे ने असीं इह गल सच दी जिहड़ी सच्चे नाम नूं सुपाख्या बोलिया है, सच्चे नाम दी कमाई द्वारा इह दात मिली है। आओ उस कलगियां वाले पातशाह दे प्यार विच जुड़िए, उन्हां दे प्यार विच शब्द पढ़िए। 350 साला अज पटना साहिब दी धरती ते संगतां बड़े प्यार नाल मना रहियां ने, ਆਪਾਂ ਇੱਥੋਂ ਨਮਸਕਾਰ ਕਰੀਏ ਕਿਉਂਕਿ ਜੇ ਉਸ ਭੀਖਣ ਸ਼ਾਹ ਦੀ ਨਮਸਕਾਰ ਸੰਡੋਰੇ ਤੋਂ ਪਹੁੰਚ ਸਕਦੀ ਹੈ ਤੇ ਆਪਾਂ ਵੀ ਇੱਥੋਂ ਨਮਸਕਾਰ ਕਰ ਸਕਦੇ ਹਾਂ। ਸਾਰੇ ਪਿਆਰ ਨਾਲ ਜੁੜੋ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ
ਬਲ ਬਲ ਜਾਈਐ, ऐसे गुर को बल बल जाइए,
ऐसे गुर को बल बल जाइए, ऐसे गुर को बल बल जाइए,
ऐसे गुर को बल बल जाइए, ऐसे गुर को बल बल जाइए।
ऐसा गुरबड भागी पाया, ऐसा गुरबड भागी पाया, ऐसा
गुरबड भागी पाया, सा ਗੁਰ ਵੱਡ ਭਾਗੀ ਪਾਇਆ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ
ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।
ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ,
ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ।
ਭੁੱਲੇ ਮਾਰਗ ਜਿਨ੍ਹੇ ਬਤਾਇਆ, ਭੁੱਲੇ ਮਾਰਗ ਜਿਨ੍ਹੇ ਬਤਾਇਆ,
ਭੁੱਲੇ ਮਾਰਗ ਜਿਨ੍ਹੇ ਬਤਾਇਆ, ਭੁੱਲੇ ਮਾਰਗ ਜਿਨ੍ਹੇ ਬਤਾਇਆ।
ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਦੀ ਆਪ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰੂ ਖੁਸ਼ੀਆਂ ਬਖਸ਼ਣ, ਰਹਿਮਤਾਂ ਵਰਤਾਉਣ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਆਪ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰੀ ਪਿਆਰ ਨਾਲ ਸਰਵਣ ਕਰੀਏ ਜੀ।
ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।